एक ओंकार सतनाम कर्ता पुरुष निर्भव निर्वैर अकाल मूर्ते अजूनी सैभं गुरु प्रसाद। इस मन को कोई खोजो भाई, मन खोजत नाम नौनिध पाई। जन्म तो ही मनुख खोजी बिरतियां लेके आया है, खोज रहे है जन्म दर जन्म, एक खोज रहे है लभ रहे है तलाश कर रहे है। खोज खोज के जो मिले है उस तो तृप्ति नहीं, तृप्ति किवें होनी है इसका कोई पता भी नहीं। धार्मिक चिंतक ते ऐसा कहंदे ने कि मनुख तृप्ति दी ही तलाश दे चे, और तृप्ति तो बिना इसनु होर कुछ भी नहीं चाहिदा। रजेवा चाहिदा है, तृप्ति चाहिदी है, और रजे होए नु ही राजा कहंदे ने। ए राजा होना चाहंदा है, ए राजा बनना चाहंदा है, ए महाराजा बनना चाहंदा है। खोज है, तलाश है महाराजा होण दी, राजा होण दी। खोज दे आज तक जो मनुख ने आधार बनाए ने वो है जमीन, पहाड़, सागर ते आसमान। अनंत काल तो पीढ़ी दर पीढ़ी, जन्म दर जन्म मनुख धरती दी गोद विचों अन्न कढ रहे है, धन कढ रहे है, और लंबे समय तो इस दी कोख विचों बहुत कुछ मनुख प्राप्त कर रहे है, प्राप्त करदा आया है। पर जमीन इसनु राजा नहीं बना सकी, महाराजा नहीं बना सकी। भावे जमीन देते रहन वाले जमीन मल के राजा होण दा दावा कर दे रहे, महाराजा होण दा ढंडोरा पिट दे रहे, पर किथे ओ राजे सन। कहिंदे ने सिकंदर ने अंतिम समय अपने साथियां नू कहा सी, कफन चो मेरे हथ बाहर ही कढ़ने, ताकि जगत नू पता चले थोड़े हथ ही खाली नहीं, मेरे हथ भी खाली ने। तुसी ही सिर्फ खाली नहीं लौट दे ते खाली रहंदे, मैं भी खाली रहा और खाली वापस हो रहा। नहीं भर सकया, नहीं त्रिपत हो सकया, नहीं राजा बन सकया, नहीं महाराजा बन सकया। ए गल वखरी है कि सदियां तो मनुख राजा महाराजा दा लेबल अपने उपर लांदे रहे ने, ए राजा है, ए महाराजा है, ए बादशाह है, पर सीने चीर के देखिए सिवाय कंगालता तो होर कुछ नहीं, सिवाय भुखमरी तो होर कुछ भी नहीं। तो जमीन मनुख दी झोली नहीं भर सकी, राजा नहीं बना सकी। भावे जमीना ते रहन वाले, धरती ते रहन वाले राजा महाराजा होण दा दावा कर दे रहे। फिर मनुख दियां निगाहां पहाड़ां ते चलियां गईयां। इसने पहाड़ां दे सीने चीरे बहुत कुछ लभया, लोहा लभया, तांबा लभया, कोयला लभया, और इसे ही पहाड़ां दी कुख दे चों इसनु सोना लभया, चांदी लभया, हीरे लभे, तरह तरह दे रतन लभे। इसने अपने घर भणे, इसने अपना तन सोने दे गहनियां नाल सजाया संवारिया। इसने हीरे अपने ताज दे जड़त कीते, और इसने लोहे नू, इसने तांबे नू जस्त, तीस तरह दी होर मैदनियात नू अपनी जरूरी कम्मां दे चलाया। लेकिन फिर भी कंगाल दा कंगाल रह गया। धरती दे इतने वड्डे पहाड़ एक छोटे जिया मनुख नू रजा नहीं सके, त्रिपत नहीं कर सके। फिर मनुख दी निगाहां सागर वल दौड़िया, और उसने सागर दे पानी नू छाणिया, चप्पे चप्पे नू छाणिया बड़ा कुछ इस नू सागर तो भी मिलिया और मिल रहा है, लेकिन झोली फिर भी खाली, फिर भी ये त्रिपत नहीं हो सकया, फिर भी ये अपने आप नू कहिंदा ते रहा मैं राजा मैं महाराजा, पर नहीं, तीन हिस्से पानी है, एक हिस्सा धरती है, इतना वड्डा सागर भी मनुख नू राजा नहीं बना सके। निगाहां आसमान ते चलिया गईयां, चंद्रमा ते और ग्रह नक्षत्रां ते, शायद इत्थों कुछ लभे और मेरी झोली भरे। लेकिन चंद्रमा तो भी मनुख मुट्ठी भर रेत लेके ही वापस आया है, झोली खाली है, निगाहां होर अगां तो अगां जा रही ने। गुरु ग्रंथ साहब जी महाराज दी बाणी दा फरमान है, ए बंदे जे तेनू धरती तृप्त नहीं कर सकी, तेनू पहाड़ नहीं रजा सके, तेरी प्यास सागर नहीं बुझा सके, और ग्रह नक्षत्र भी तेनू महाराजा नहीं बना सके, तो कम से कम तू इस अनुभव तो लाभ उठा, बार जितनी भी खोज करेगा तेरी लोड़ा दी पूर्ति होवेगी, तू राजा नहीं हो सकेगा, महाराजा नहीं हो सकेगा, फिर किथे खोज करिए। तो सतगुरु दी वाणी कहंदी है, इस मन को कोई खोजो भाई, मन खोजत नाम नौ निध पाई। भगत कबीर भी फरमान करदे ने, बंदे खोज दिल हर रोज, ना फिर परेशानी माए, ए जो दुनिया सहर मेला दस्तगीरी लाए। ए बंदे जमीन ते तू खोजी, पहाड़ सागर आसमान ते तू खोजे, पर हुण अपने दिल दी खोज कर, अपने मन दिच जाती मार। पहाड़ां दी खोज लई बार मुखी होना पैंदा है, धरती दा सीना चीरन लई बार मुखी होना पैंदा है, सागर दी कुख दे चो मोती कढ़न लई बार मुखी होना पैंदा है, पर अपने ही जीवन दे मन दे अंदर जात मार के रब्बी खजाना कढ़ना, इहदे लई अंतरमुखी होना पैंदा है। ध्यान नू अंतरमुखी करना है, जो बाहर जा रहा सी उनू अंदर लेना है। बंदे खोज दिर हर रोज, ना फिर परेशानी ना है। इस मन को कोई खोजो भाई, मन खोजत नाम नौ निध पाई। मन एक बहुत वड्डा महल है, मन एक बहुत वड्डी भूमि है, और मन एक बहुत वड्डा पहाड़ है, मन एक बहुत वड्डा सागर है। शायद इसे वास्ते भगत पीपा जी कहंदे ने, जो ब्रह्मंडे सोई पिंडे, जो खोजे सो पावे, पीपा प्रणय परम तत्व है, सतगुरु होए लखावे। जो तू ब्रह्मंड दे च खोजदा रहे हैं, इस तरह दी खोज अपने अंदर भी कर सकदा है। फर्क सिर्फ इतना है, ब्रह्मंड दी खोज कर करके पदार्थ तेरे हाथ लगे ने, पर जे तू पिंड दी खोज कीती तो परमात्मा तेरे हाथ लगेगा। सागर दे चो तेनू मोती मिले ने, पर मन दे सागर दे चो तेनू ज्ञान मिलेगा। पहाड़ां दे चो तेनू धातुआं मिलियां ने, पर दिल दी खोज करदियां करदियां तेनू शांति सकून मिलेगा, चैन मिलेगा, आनंद मिलेगा। जमीन दे चो तेनू अन्न मिलिया, धन मिलिया, पर मन दे चो तेनू तृप्ति मिलेगी, रजेवा मिलेगा, तू राजा बन जाएगा, महाराजा बन जाएगा। चंद्रमा तो तू मुट्ठी भर रेत ले आया है, पर जे थोड़ा जिया अंदर जाती मार, मन दे चंद्रमा दे चो तेनू ओ अदुती खजाने लबन गे, کہ تم انت کال تک مالا مال ہو جائے گا، سدیوی مالا مال، سدیوی چڑھدی کلا، سدیوی انند۔ بندے کھوج دل ہر روز، یہ کھوج روز روز کرنی پائے گی، اور اتنے چر تک کرنی پائے گی جتنے چر تک اے خزانہ ہتھے نہیں آمدا، اے دولت ہتھ نہیں آمدی۔ کوئی تھوڑا جیا انتر مکھی ہوندا ہے تو کوتا گیت سنگیت اس دے پلے پہ جاندا ہے۔ جو کوی ہے یہ تھوڑا جیا انتر مکھی ہویا ہے، من دے ایک نکے جیا کونے دے تھوڑا جیا اس نے پرویش کیتا ہے، ایک کوی بن گیا ہے۔ من دے دوسرے کونے دے کسے نے تھوڑا جیا پرویش کیتا ہے، یہ سنگیتکار بن گیا ہے، دارشنک ہو گیا ہے، فلوسفر ہو گیا ہے، چنتک ہو گیا ہے۔ پر من اتنا مہان ہے، اور اس دے اندر جنہ جنہ نے بھی جات ماری ہے وہ تے کہندے نے کہ من دا پاراوار نہیں، اتھا دیوی گناہ نال یہ بھرے ہویا ہے۔ کہندے نے پشچم دے منو وگیانک اے آکھدے نے کہ بھارتی رشی منی غلط کہندے نے کہ من دچ رام ہے، کتئی نہیں، من دچ کام ہے۔ بھارتی رشی منی جو اے کہندے نے من دچ اتھا خزانے نے، وہ کہندے نہیں، من دچ سوائے کنگالتا تو سڈے پلے ہور کچھ نہیں پیا۔ دراصل پشچم تے پورب دا جڑا منو وگیان ہے او دے آدھار الگ الگ نے۔ پاگل بندیاں نو آدھار بنا کے پشچم دا منو وگیان کھوج کردا رہیا کہ پاگل کیوں ہو جاندے نے، پاگلاں نو آدھار بنا کے اے پاگل کیوں ہو جاندے نے، اس دی کھوج او من وچوں کردے رہے۔ پر کوئی آنندت ہو گیا ہے، سمادھی لین ہو گیا ہے، پرم پرسن ہو گیا ہے، ایسا کیوں ہو گیا ہے؟ یہ پرم آنندت کیوں ہو گیا ہے؟ یہ پرم سکھ چین دی دولت نال مالا مال کس طرح ہو گیا ہے؟ اس طرح دے تندرست بندے نو آدھار بنا کے بھارت دے رشی منی من دی کھوج کر دے رہے ہیں۔ تو ایک نے تندرست نو آدھار بنا کے من دی کھوج کی تھی، ایک نے بیمار نو آدھار بنا کے من دی کھوج کی تھی، تو پھر کھوج دے زمین آسمان دا انترا تے ہونا سی، او ہویا ہے۔ پشچم دا منو چنتک کہندا ہے من دچ واشنا ہے، من دچ اہنکار ہے، من دچ لوب ہے۔ جتنا گہرے جاندے ہاں اس تو بنا ہور من دچ کچھ بھی نہیں ہے، لوب ہی لوب ہے، اہنکار ہی اہنکار ہے، اور من کام نال ہی بھرے ہوئے ہیں۔ عام درشٹی کون نال جے ایسا دیکھیے تے کچھ سچائی بھی پرتیت ہوندی ہے کہ تھوڑا جیا من دچ جات ماری ہے تے اندر کام ہے، تے اندر لوب ہے، تے اندر اہنکار، یہی پھرنے پہ چل دے نے۔ پر اے اوپر اوپر نے، تہ دچ نہیں، ستا دچ نہیں، لہراں بھی ساگر دے اوپر اوپر نے، تہ دچ نہیں، گہرائیاں دچ نہیں، ساری بھج دوڑ بھی ساگر دے اوپر اوپر ہے، تھلے تے سکون ہے، شانتی ہے، ٹھہراؤ ہے، اکاگرتا ہے۔ ساگر دی اچھلی ہوئی اوستھا نو ہی طوفان کہندے نے، من دی اچھلی ہوئی اوستھا نو ہی کام کہندے نے، من دی اچھلی ہوئی اوستھا نو ہی لوب کہندے نے، اور من دی اچھلی ہوئی اوستھا نو ہی اہنکار کہندے نے۔ بھگت نامدیو جی مہاراج صاف کہہ رہے نے، لوب لہر ات نیجھر باجے، کایا ڈوبے کیسو، اے کیسو، اے پربھو، بڑیاں لوب دیاں چھلاں نے، ਬੜੀਆਂ ਲੋਭ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਨੇ, ਮੈਂ ਤੇ ਡੁੱਬ ਰਿਹਾ। ਤੂੰ ਮਿਹਰ ਕਰ, ਤੂੰ ਬਖਸ਼ਿਸ਼ ਕਰ, ਮੈਨੂੰ ਬਚਾ। ਤੂੰ ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਤੂਫਾਨ ਕਹਿੰਦੇ ਨੇ। ਮਨ ਦੀ ਉਛਲੀ ਹੋਈ ਅਵਸਥਾ ਹੀ ਲੋਭ ਹੈ, ਮਨ ਦੀ ਉਛਲੀ ਹੋਈ ਅਵਸਥਾ ਹੀ ਅਹੰਕਾਰ ਹੈ ਤੇ ਕਾਮ ਹੈ। ਉੱਪਰ ਉੱਪਰ ਕੋਈ ਦੇਖੇਗਾ, ਇਸ ਉਛਲੀ ਅਵਸਥਾ ਨੂੰ ਦੇਖੇਗਾ, ਤੋ ਸਿਵਾਏ ਕਾਮ, ਸਿਵਾਏ ਲੋਭ ਤੇ ਸਿਵਾਏ ਅਹੰਕਾਰ ਤੋਂ ਹੋਰ ਕੁਛ ਪ੍ਰਾਪਤ ਨਹੀਂ ਹੋਣਾ। ਤੋ ਪਛਮ ਦਾ ਮਨੋਚਿੰਤਕ ਇਹ ਕਹਿੰਦਾ ਰਿਹਾ ਕਿ ਮਨ ਦੇ ਸਿਵਾਏ ਕਾਮ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਅਹੰਕਾਰ ਤੋਂ ਹੋਰ ਕੁਛ ਨਹੀਂ। ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਮਨ ਦੀ ਖੋਜ ਕੀਤੀ ਜਾਂਦੀ ਰਹੀ ਹੈ। ਪਾਗਲ ਕਿਉਂ ਹੋ ਜਾਂਦੇ ਨੇ? ਤਵਾਜ਼ਨ ਡਾਵਾਂ ਡੋਲ ਕਿਉਂ ਹੋ ਜਾਂਦਾ ਹੈ? ਇਹ ਆਪਣਾ ਸੰਤੁਲਨ ਕਿਉਂ ਖੋ ਬੈਠਦੇ ਨੇ? ਅਕਸਰ ਕਾਮ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਲੋਭ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਔਰ ਅਹੰਕਾਰ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਤੇ ਅਸੀਮ ਕ੍ਰੋਧ ਸੰਤੁਲਨ ਖੋ ਦਿੰਦਾ ਹੈ, ਅਸੀਮ ਕ੍ਰੋਧ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ ਹੈ, ਮਨੁੱਖ ਨੂੰ ਪਾਗਲ ਬਣਾ ਦਿੰਦਾ ਹੈ। ਹਾਂ, ਜਿਸ ਤੋਂ ਕਿਧਰੇ ਕਾਮ ਦੀ ਪੂਰਤੀ ਹੋਵੇ, ਲੋਭ ਦੀ ਪੂਰਤੀ ਹੋਵੇ, ਅਹੰਕਾਰ ਦੀ ਪੂਰਤੀ ਹੋਵੇ, ਉਹ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਤੇ ਮੋਹ ਆ ਜਾਂਦਾ ਹੈ। ਪਰ ਕੋਈ ਵੀ ਹਮੇਸ਼ਾ ਦੀ ਪੂਰਤੀ ਨਹੀਂ ਕਰ ਸਕਦਾ, ਇਹ ਪੂਰਤੀ ਵਕਤੀ ਆਉਂਦੀ ਹੈ, ਆਰਜ਼ੀ ਆਉਂਦੀ ਹੈ। ਇਸ ਵਾਸਤੇ ਮੋਹ ਛਿਨ ਬੰਗਰ ਹੋ ਜਾਂਦਾ ਹੈ, ਪ੍ਰੇਮ ਟੁੱਟ ਜਾਂਦਾ ਹੈ। ਰਿਸ਼ਤਿਆਂ ਵਿੱਚ ਰੋਜ਼ ਦਰਾੜਾਂ ਆਉਂਦੀਆਂ ਦਿਖਾਈ ਦਿੰਦੀਆਂ ਨੇ, ਮਿੱਤਰਤਾ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ, ਭਾਈਚਾਰਾ ਖੂਨ ਖਰਾਬੇ ਵਿੱਚ ਬਦਲ ਜਾਂਦਾ ਹੈ, ਪਤੀ ਪਤਨੀ ਦੇ ਸੰਬੰਧ ਕਲ ਕਲੇਸ਼ ਤੇ ਖੜੇ ਹੋ ਜਾਂਦੇ ਨੇ। ਐਸਾ ਕਿਉਂ? ਹਰ ਰੋਜ਼ ਔਰ ਹਰ ਵਕਤ ਛਿਨ ਛਿਨ ਬੰਦੇ ਦੀ ਹੰਕਾਰ ਦੀ ਪੂਰਤੀ ਕੋਈ ਮਨੁੱਖ ਹਰ ਵਕਤ ਨਹੀਂ ਕਰ ਸਕਦਾ, ਹਰ ਵਕਤ ਲੋਭ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ, ਔਰ ਕੋਈ ਵੀ ਹਰ ਵਕਤ ਮਨੁੱਖ ਦੀ ਵਾਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦਾ। ਤੋ ਜਿੱਥੇ ਇਨਕਾਰ, ਜਿੱਥੇ ਅਤ੍ਰਿਪਤੀ, ਉੱਥੇ ਕ੍ਰੋਧ। ਇਹੀ ਅਸੀਮ ਕ੍ਰੋਧ ਅਗਾਂਹ ਚੱਲ ਕੇ ਪਾਗਲਪਨ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ। ਤੋ ਪਾਗਲਾਂ ਨੂੰ ਆਧਾਰ ਬਣਾ ਕੇ ਫਰਾਇਡ ਤੇ ਪਛਮ ਦੇ ਹੋਰ ਮਨੋਚਿੰਤਕ ਖੋਜ ਕਰਦੇ ਰਹੇ ਤੇ ਐਲਾਨੀਆਂ ਉਹਨਾਂ ਨੇ ਕਹਿ ਦਿੱਤਾ, ਮਨ ਕਾਮ ਹੈ, ਮਨ ਲੋਭ ਹੈ, ਮਨ ਅਹੰਕਾਰ ਹੈ, ਹੋਰ ਕੁਛ ਵੀ ਨਹੀਂ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਪੁੱਛੀਏ ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੂੰ ਤੇ ਜੋਤ ਸਰੂਪ ਹੈ, ਤੂੰ ਤੇ ਪਰਮ ਪ੍ਰਕਾਸ਼ ਹੈ, ਤੂੰ ਤੇ ਪਰਮ ਆਨੰਦ ਹੈ, ਤੂੰ ਤੇ ਪਰਮ ਖੇਡ ਹੈ। ਦੇਖਦੇ ਹਾਂ ਅਸੀਂ ਸਿੱਪੀਆਂ, ਸੰਖ, ਲਹਿਰਾਂ ਸਾਗਰ ਦੇ ਕੰਢੇ ਤੇ ਨੇ, ਉੱਪਰੀ ਸਤਾ ਤੇ ਨੇ, ਗਹਿਰਾਈ ਵਿੱਚ ਮੋਤੀ ਪਏ ਨੇ, ਉੱਪਰ ਨਹੀਂ ਮੋਤੀ ਮਿਲਦੇ, ਕਿਨਾਰੇ ਤੇ ਨਹੀਂ ਮੋਤੀ ਮਿਲਦੇ। ਤੋ ਗਿਆਨ, ਪ੍ਰੇਮ, ਸਮਦ੍ਰਿਸ਼ਟੀ, ਨਿਰਵੈਰਤਾ, ਨਿਰਭੈਤਾ, ਪਰਮ ਆਨੰਦ, ਪਰਮ ਸਮਾਧੀ, ਇਹ ਗਹਿਰਾਈ ਵਿੱਚ ਹੈ। ਤੋ ਗਹਿਰੇ ਉਤਰਨਾ ਹੀ ਮਨ ਦੀ ਖੋਜ ਹੈ। ਔਰ ਸਾਹਿਬ ਕਹਿੰਦੇ ਨੇ, ਜੋ ਗਹਿਰਾ ਚਲਾ ਗਿਆ ਮਨ ਦੀ ਦੁਨੀਆ ਚ ਖੋਜਦਿਆਂ ਖੋਜਦਿਆਂ, ਉਸ ਨੂੰ ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਏਗੀ, ਨੌ ਦਾ ਭਗਤੀ ਪ੍ਰਾਪਤ ਹੋ ਜਾਏਗੀ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਜਿਸ ਦਿਨ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਨਾਮ ਦੀ ਦੌਲਤ ਦੇ ਨਾਲ ਇਹ ਰਾਜਾ ਬਣ ਜਾਂਦਾ ਹੈ, ਇਹ ਮਹਾਰਾਜਾ ਬਣ ਜਾਂਦਾ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤੋ ਵਾਜ਼ਾਉ ਕੇ ਕਜ ਕੁਲਾਹੀ ਨੇਸਤ। ਹੇ ਗੁਰੂ ਗੋਬਿੰਦ ਸਿੰਘ, ਤੇਰੀ ਗਲੀ ਚੋਂ ਜਦ ਕੋਈ ਭੁੱਲ ਕੇ ਵੀ ਲੰਘਦਾ ਹੈ, ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੋਕਰ ਮਾਰ ਦਿੰਦਾ ਹੈ, ਮਾਲਾ ਮਾਲ ਹੋ ਜਾਂਦਾ ਹੈ, ਮਹਾਰਾਜਾ ਬਣ ਜਾਂਦਾ ਹੈ, ਮਹਾਰਾਜਿਆਂ ਦਾ ਮਹਾਰਾਜਾ ਬਣ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਇਸੇ ਨੂੰ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਆਪ ਕਹਿੰਦੇ ਨੇ ਕਿ ਕੋਈ ਮਲਕੀਅਤ ਬਾਹਰੋਂ ਇਤਨੀ ਜੁਟਾ ਲਵੇ ਜਿਤਨਾ ਕਿ ਸਾਗਰ ਦਾ ਪਾਣੀ ਜ਼ਮੀਨ ਨਾਲੋਂ ਤਿੰਨ ਹਿੱਸੇ, ਸਾਗਰ ਜ਼ਿਆਦਾ ਹੈ, ਪਾਣੀ ਜ਼ਿਆਦਾ ਹੈ, ਧਰਤੀ ਘੱਟ ਹੈ। ਇਤਨਾ ਵੱਡਾ ਪਸਰਿਆ ਹੋਇਆ, ਫੈਲਿਆ ਹੋਇਆ ਇਹ ਸਾਗਰ, ਔਰ ਕੋਈ ਬਾਦਸ਼ਾਹ ਹੋਵੇ, ਸੁਲਤਾਨ ਹੋਵੇ, ਇਤਨਾ ਵੱਡਾ ਜਿਤਨਾ ਕਿ ਪਸਰਿਆ ਹੋਇਆ ਪਾਣੀ, ਸਮੁੰਦ ਸਾਹ ਸੁਲਤਾਨ, ਇਸਦੇ ਘਰ ਦੌਲਤ ਕਿਤਨੀ ਹੋਵੇ, ਸੋਨਾ ਚਾਂਦੀ ਕਿਤਨਾ ਹੋਵੇ, ਇਸਦੇ ਘਰ ਵਿਚ ਹੀਰੇ ਪੰਨੇ ਰਤਨ ਜਵਾਹਰ ਲਾਲ ਕਿਤਨੇ ਹੋਵਨ। ਗਿਰਹਾ ਸੇਤੀ ਮਾਲ ਧਨ, ਜ਼ਮੀਨ ਦੇ ਉੱਤੇ ਜਿਤਨੇ ਪਹਾੜ ਨੇ, ਇਤਨਾ ਇਸਦੇ ਘਰ ਵਿਚ ਸੋਨਾ ਹੋਵੇ, ਚਾਂਦੀ ਹੋਵੇ, ਪੰਨੇ ਤੇ ਰਤਨ ਹੋਵਨ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਉਹ ਕੀੜੀ ਜਿਸ ਦੇ ਮਨ ਵਿਚ ਪ੍ਰਭੂ ਭੁਲਿਆ ਨਹੀਂ, ਜੋ ਸਮਾਧੀ ਲੀਨ ਹੋ ਗਈ ਏ, ਇਤਨਾ ਵੱਡਾ ਬਾਦਸ਼ਾਹ ਉਸ ਕੀੜੀ ਦੇ ਸਮਾਨ ਵੀ ਨਹੀਂ ਹੈ, ਉਸ ਦੇ ਪੈਰਾਂ ਦੀ ਖਾਕ ਵੀ ਨਹੀਂ ਹੈ। ਕੀੜੀ ਗਿਣਤੀ ਮਿਣਤੀ ਚ ਨਹੀਂ ਆਉਂਦੀ, ਕਈ ਦਫਾ ਦ੍ਰਿਸ਼ਟੀ ਚ ਵੀ ਨਹੀਂ ਆਉਂਦੀ। ਜਿਸ ਬੰਦੇ ਦੀ ਕੋਈ ਜ਼ਾਤ ਨਹੀਂ, ਪਾਤ ਨਹੀਂ, ਕੁੱਲ ਨਹੀਂ, ਜਿਸ ਬੰਦੇ ਦੀ ਕੋਈ ਪਰਿਵਾਰਕ ਤਾਕਤ ਨਹੀਂ, ਸਮਾਜਿਕ ਸ਼ਕਤੀ ਨਹੀਂ, ਆਰਥਿਕ ਤਾਕਤ ਨਹੀਂ, ਕੁਛ ਵੀ ਨਹੀਂ, ਹਰ ਪਾਸੇ ਪਛੜਿਆ ਹੋਇਆ ਹੈ, ਔਰ ਕਿਸੇ ਦੀ ਨਿਗਾਹ ਵੀ ਉਸ ਤੇ ਨਹੀਂ ਪੈਂਦੀ, ਬਿਲਕੁਲ ਕੀੜੀ ਦੀ ਥੱਲੇ, ਬਿਲਕੁਲ ਸਾਰੇ ਪੈਰਾਂ ਦੇ ਥੱਲੇ। ਪਰ ਸਤਿਗੁਰ ਕਹਿੰਦੇ ਜੇ ਉਸਦੇ ਹਿਰਦੇ ਚ ਕਿਧਰੇ ਪ੍ਰਮਾਤਮਾ ਦਾ ਨਾਮ ਵਸ ਜਾਏ, ਉਹ ਕਿਧਰੇ ਅੰਤਰਮੁਖੀ ਹੋ ਜਾਏ, ਤੋ ਇਤਨਾ ਵੱਡਾ ਬਾਦਸ਼ਾਹ ਵੀ ਉਸਦੇ ਪੈਰਾਂ ਦੀ ਖਾਕ ਨਹੀਂ। ਕਿਉਂਕਿ ਮਲਕੀਅਤ ਜਤਾ ਕੇ ਵੀ ਜੋ ਅੰਦਰੋਂ ਕੰਗਾਲ ਹੈ ਉਹਨੂੰ ਮਹਾਰਾਜਾ ਕਹਿਣਾ ਸਿਰਫ ਇਤਨਾ ਹੀ ਹੈ, ਜਿਵੇਂ ਉੱਪਰ ਲੇਬਲ ਲੱਗਿਆ ਹੋਇਆ, ਅੰਦਰ ਤੇ ਕੁਛ ਵੀ ਨਹੀਂ ਹੈ, ਖਾਲੀ ਹੈ। ਤੋ ਜੈਸੇ ਕੋਈ ਮਨ ਵਿਚ ਪ੍ਰਵੇਸ਼ ਕਰਦਾ ਹੈ, ਗੀਤ ਮਿਲਦੇ ਨੇ, ਸੰਗੀਤ ਮਿਲਦਾ ਹੈ, ਦਰਸ਼ਨ ਮਿਲਦਾ ਹੈ, ਫਿਲਸਫਾ ਮਿਲਦਾ ਹੈ, ਪਰ ਇਹ ਸਭ ਕੁਛ ਥੋੜੀ ਜਿਹੀ ਗਹਿਰਾਈ ਦੇ ਚ ਹੈ, ਹੋਰ ਅੱਗੇ ਜਾਣਾ ਹੈ। ਸਤਸੰਗ ਦਾ ਇਹੀ ਲਾਭ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠ ਕੇ ਉਸ ਨੂੰ ਸੁਣਨ ਦਾ ਇਹੀ ਲਾਭ ਹੈ ਕਿ ਮਨੁੱਖ ਹੋਰ ਗਹਿਰਾ ਜਾ ਸਕੇ, ਹੋਰ ਗਹਿਰਾ ਜਾ ਸਕੇ। ਘਬਰਾਹਟ ਆਉਂਦੀ ਹੈ, ਗਹਿਰਾਈ ਦੇ ਚ ਉਤਰਦੇ ਹਾਂ। ਜਦ ਥੋੜਾ ਕੁਛ ਪ੍ਰਾਪਤ ਹੋ ਜਾਂਦਾ ਹੈ, ਆਸਾ ਤੇ ਬੱਝਦੀ ਹੈ, ਸ਼ੌਕ ਤੇ ਵੱਧਦਾ ਹੈ, ਪਰ ਹਿੰਮਤ ਸਾਹਸ ਜੁਟਾਣਾ ਔਖਾ ਹੋ ਜਾਂਦਾ ਹੈ। ਹੋਰ ਗਹਿਰੇ ਜਾਈਏ, ਹੋਰ ਗਹਿਰੇ ਜਾਈਏ। ਕਦੀ ਕਦੀ ਕੋਈ ਸਾਹਸ ਜੁਟਾਉਂਦਾ ਹੈ, ਜਪ ਕਰਦਾ ਹੈ, ਔਰ ਬਾਣੀ ਸੁਣਦਾ ਹੈ, ਬਹੁਤ ਸੁਣਦਾ ਹੈ, ਬਹੁਤ ਜਪ ਕਰਦਾ ਹੈ, ਔਰ ਜੈਸੇ ਅੰਤਰਮੁਖੀ ਹੋ ਕੇ ਧਿਆਨ ਨੂੰ ਹੋਰ ਗਹਿਰਾਈਆਂ ਵਿਚ ਲੈ ਜਾਂਦਾ ਹੈ, ਤੋ ਰਿਧੀਆਂ ਤੇ ਸਿੱਧੀਆਂ ਉਸਦਾ ਸਵਾਗਤ ਕਰਦੀਆਂ ਨੇ। ਪਹਿਲੇ ਗੀਤ ਸੰਗੀਤ ਮਿਲਿਆ, ਦਰਸ਼ਨ ਫਿਲਸਫਾ ਇਹ ਮਿਲਿਆ, ਹੁਣ ਰਿਧੀਆਂ ਮਿਲ ਗਈਆਂ, ਹੁਣ ਸਿੱਧੀਆਂ ਮਿਲ ਗਈਆਂ, ਹੁਣ ਇਹ ਸਿੱਧ ਹੋ ਗਏ, ਇਹ ਸਿੱਧ ਪੁਰਸ਼ ਹੋ ਗਏ। ਇਹਦੇ ਬੋਲਾਂ ਵਿਚ ਬਰਕਤ ਆ ਗਈ ਹੈ, ਇਹਦੇ ਹੱਥਾਂ ਵਿਚ ਸ਼ਕਤੀ ਆ ਗਈ ਹੈ, ਇਹਦੇ ਕਦਮਾਂ ਵਿਚ ਕ੍ਰਾਂਤੀ ਆ ਗਈ ਹੈ। ਜਿਸ ਪਾਸੇ ਇਸਦੇ ਕਦਮ ਜਾਣਗੇ, ਆਪਣੇ ਨਕਸ਼ ਚਿੰਨ੍ਹ ਛੋੜਨਗੇ, ਆਪਣੇ ਪੈਰਾਂ ਦੇ ਚਿੰਨ੍ਹ ਛੋੜਨਗੇ, ਲੋਕਾਂ ਲਈ ਮਾਰਗ ਬਣੇਗਾ। ਇਸਦੇ ਹੱਥ ਜਿਸ ਪਾਸੇ ਪਸਰਨਗੇ, ਮਹਾਨ ਉਸਾਰੂ ਕੰਮ ਉਤਪੰਨ ਹੋਣਗੇ, ਉਪਜ ਹੋਣਗੇ, ਔਰ ਇਸਦੀ ਦ੍ਰਿਸ਼ਟੀ ਜਿਸ ਤੇ ਜਾਏਗੀ, امرت برسائے گی ایدے بولاں دے چوں۔ مہان اسارو بول جو جیون نو بلندیاں تے لے جان او پرگٹ ہونگے، تو بولاں دے ستیا آ جاندی ہے، ہتھاں دے وچ برکت آ جاندی ہے، قدماں دے وچ کرانتی آ جاندی ہے، سدھ ہو گئے۔ ہن اے بول معمولی بول نہیں، اے ہتھ ہن معمولی ہتھ نہیں رہ گئے، اے پیر ہن معمولی پیر نہیں رہ گئے۔ یہی کارن ہے کہ بھارت وچ آد کال توں آکھیا جاندا رہا ہے سدھ دے چرن اپنے گھر پوائیے، کیونکہ اے پیر عام پیر نہیں نے۔ ایدے ہتھاں تو اسیس لئیے، ایدے ہتھ عام ہتھ نہیں، اور ایدے بول سنیے، اے بول عام بول نہیں نے، خاص بول نے، ہتھاں نال پیراں نال بولاں نال آد کال تو سڑے دیش دے شردھالو لوگ سمبند جوڑ دے رہنے انہاں نال جو سدھ سن، جنہاں نوں دیوی شکتیاں من دے اندروں پراپت ہو گئیاں، پر اجے بھی پورا من وچ اتریا نہیں گیا۔ ہن ہور ٹبکی لانی ہے، تہ وچ پہنچنا ہے، جتھے من دی دنیا مٹ جاندی ہے، ختم ہو جاندی ہے، اور پرماتما دی دنیا شروع ہو جاندی ہے۔ من تو جوت سروپ ہے اپنا مول پچھان، جیسے کوئی ہور اندر پرویش کرتا ہے، ہور گہرائیاں دچ جاندا ہے، اور گہرے جان دا اکو ہی طور طریقہ ہے جب، تو سمادھی لین ہو جاندا ہے۔ سن سماد انحد تعینات، کہن نہ جائی اچرج بسماد۔ مہان بسمادی اوستھا اس دی بن جاندی ہے، پرم اشچرجتا پرگٹ ہو جاندی ہے، اور افر اوستھا اس دی ہو جاندی ہے، تمام فرنے شانت ہو گئے، ساری بھج دوڑ مٹ گئی۔ اس نیچل بندو نال جا کے جڑے ہے جسنو پرماتما کہندے نے، جسنو ایشور کہندے نے، جسنو پرم ویاپک شکتی کہندے نے، بس اس تک پہنچ دیا اس سمادھی لین ہو جاندہ ہے۔ اور ایسی سمادھی جڑی پھر کدی بھنگ نہیں ہوندی، ایسا سنگاسن جو کدی کوئی کھو نہیں سکدا، ایسی بلندی جس دچ منک پھر کدی تھلے نہیں آوندا، اس طرح دی اوستھا نو کہندے نے کہ اس نو سمادھی نصیب ہو گئی ہے۔ سمادھی تک پہنچیا ہویا منک اودی زندگی چ کوئی بھی سمسیا نہیں، سمادھان ہی سمادھان۔ جتنے چر تک سمسیاواں نے انہیں چر تک سمادھی کتھے، اتنے چر تک تے چنتاواں نے چنتن نہیں ہے، اتنے چر تک تے کوئی نہ کوئی کامنا ہے کام ہے رام کتھے، اتنے چر تک کوئی نہ کوئی چھوٹی موٹی جھلک لوب دی چل دی رہندی ہے، اور کوئی نہ کوئی بندو اہنکار دا بنیا رہندا ہے سمسیا۔ لیکن اس اوستھا تے پہنچ کے من دی دنیا تو پار ہو کے کوئی سمسیا نہیں، سمادھی ہی سمادھی۔ ہن جو کچھ ہو رہا ہے، جیسا ہو رہا ہے، سب قبول۔ دریا دے بہاؤ نال او اپنے آپ نو بہا لیندا ہے، وروتا نہیں کردا۔ اے دریا، جس پاسے ہن تو لے جانا ہے میں اسے پاسے ہی جانا ہے۔ آخر ویرودھی دشا وچ تیر کے منک لمبا نہیں تیر سکے گا، آخر ٹوٹے گا، تھکے گا، اور دنیا وچ ایسا ہی ہو رہا ہے۔ بہاؤ دے نال اپنے آپ نو بہا لینا، اسے نو کہندے نے رب دی رضا وچ اس نے اپنے آپ نو جوڑ لیا ہے۔ جدھر رب رجائے وین تے داؤں گاؤں کرے، جس پاسے ہن رب دی رضا ہے بس اس واسطے ہی اسے پاسے ہی زندگی نو توڑ دیتا ہے، زندگی نو چھوڑ دیتا ہے، ایشور دے آسرے تے، پربو دے آسرے تے۔ اس طرح دے بندے دی زندگی چ کوئی بھی سمسیا نہیں، سمادھی ہی سمادھی ہے۔ من دی کھوج کردیاں کردیاں گیت سنگیت پراپت ہوئے، ردیاں سدیاں پراپت ہوئیں گا، کھوجدیاں کھوجدیاں من تو پار ہوئے تو پرماتما مل گیا، اور جیون دھن دھن ہو گیا۔ सतयुग तै माणियो छल्यो बल बावन भायो त्रेतै तै माणियो राम रघुवंस कहायो द्वापुर कृष्ण मुरार कंस कृतार्थ कियो उगर सैन को राज अभय भगतें जन दियो कलयुग प्रमाण नानक गुर अंगद अमरे कहायो श्री गुरु राज अब चले अटल आद पुरख फुरमायो। गुरु ग्रंथ साहिब जी महाराज दे अंदर आई भट्टां दी बाणी और उस दा एक पावन पवित्र सोईया है। साडे देश दे धार्मिक ऋषि मुनिया ने युगां दी बकायदा वंड कीती है और कहिंदे ने चार युग ने सतयुग त्रेता द्वापर कलयुग। इंज कह लईए ये चार क्लासा ने या कह लईए ये चार स्कूल ने। प्राइमरी स्कूल है, मिडिल स्कूल है, हाई स्कूल है, कॉलेज है, बच्चा है, थोड़ा जिया प्रौढ़ होया है, जवान होया है, अधकड़ होया है और बुजुर्ग हो गया है, बुढ़ा हो गया है। तो बच्चे लई होर स्कूल है, वड्डे लई होर स्कूल है, नौजवान लई होर स्कूल है। जैसे सारे स्कूलां विच पढ़ाने वाले ते मास्टरी कहलांदे ने, अध्यापक ही कहलांदे ने, टीचर ही कहलांदे ने, लेकिन फिर भी बड़ा अंतर है। जो प्राइमरी नू पढ़ा रहे है वो भी अध्यापक है, जो मिडिल क्लास नू पढ़ा रहे है वो भी अध्यापक है, और जो हाई स्कूल विच पढ़ा रहे है वो भी अध्यापक है, और जो कॉलेज देच पढ़ा रहे है वो भी अध्यापक है। लेकिन फिर भी उना दी जानकारी, उना दे प्राण दे तौर तरीकियां देच बड़ा भारी अंतर है। नाम एक है, काम एक नहीं। उना दी जिम्मेवारी समय दे नाल और स्कूला दे नाल वद्दी। सतयुग एक ऐसा युग से जिसनु कह दईए इते सिर्फ नर्सरी दी क्लास है, सिर्फ इत्थे आना है, बस थोड़ा जिया बैठना है, उठना है, चले जाना है, समा पास करना है। मनुखता दा आद काल जिसनु सतयुग कह देने कोई बहुत वड्डियां जिम्मेवारियां नहीं सन। आखरिक मासूम बच्चे देते कादियां जिम्मेवारियां, केड़ियां जिम्मेवारियां। अजे वो जिम्मेवारियां दा बोझ चुक नहीं सकदा, जिम्मेवारियां निभाण दी अजे उसकी समर्था नहीं है। वो ते सर्व समा पास कर रहे है, वक्त पास कर रहे है, तो वक्त पास करन लई कोई खिडौने चाहिदे ने, तो इस तरह दे नर्सरी दी क्लास दे खिडौने रखे जांदे ने। इंज कह लिए बच्चे खेडन लई आंदे ने, सिर्फ खेडन लई। छोटे छोटे बच्चे आए ने सिर्फ खेडन लई। अध्यापक एक चाहिदा है, एक टीचर चाहिदा है, ए बच्चे बस ढंग नाल खेड सकन, सारियां नू खिडौने मिल सकन और थोड़ा जिहा विश्राम कर सकन, फिर अपने घरां नू जान, समा पास करन। सतयुग दा दौर ऐसा सी जैसे मासूम बच्चा छल कपट तो रहत है, ਵੈਰ ਵਿਰੋਧ ਤੋਂ ਰਹਿਤ ਹੈ ਔਰ ਵਾਸ਼ਨਾ ਅਹੰਕਾਰ ਤੋਂ ਵੀ ਰਹਿਤ ਹੈ। ਬੜੀ ਸਮਾਨ ਦ੍ਰਿਸ਼ਟੀ ਹੈ, ਵਿਤਕਰਿਆਂ ਤੋਂ ਵੀ ਉੱਚਾ ਹੈ। ਤੋ ਸਤਜੁਗ ਮਨੁੱਖਤਾ ਦਾ ਆਦ ਸੀ, ਅਜੇ ਜਨਮ ਹੀ ਹੋਇਆ ਸੀ। ਬਹੁਤ ਸਾਰੀਆਂ ਕੋਈ ਇਸ ਦੀਆਂ ਲੋੜਾਂ ਨਹੀਂ ਸਨ ਤੇ ਬਹੁਤ ਲੰਬੀ ਚੌੜੀ ਸਮਝ ਵੀ ਨਹੀਂ ਸੀ। ਸਮਝ ਹੋਵੇ ਤਾਂ ਸਮਝ ਨੂੰ ਵਿਕਸਿਤ ਕਰਨ ਲਈ ਕੋਈ ਸਮਝਾਉਣ ਵਾਲਾ ਚਾਹੀਦਾ ਹੁੰਦਾ ਹੈ। ਅਜੇ ਇਹ ਹਾਲਤ ਇਸ ਯੁੱਗ ਦੀ, ਇਸ ਬੱਚੇ ਦੀ ਨਹੀਂ ਸੀ। ਇਸ ਵਾਸਤੇ ਕਹਿੰਦੇ ਨੇ ਇੱਕ ਬੋਨਾ ਅਵਤਾਰ, ਇੱਕ ਛੋਟਾ ਅਵਤਾਰ, 52 ਅਵਤਾਰ ਆਇਆ। ਸਤਜੁਗ ਤੈ ਮਾਣਿਓ ਛਲਿਓ ਬਲ 52 ਪਾਇਓ। ਲੰਬੀ ਸਿੱਖਿਆ ਦੀ, ਲੰਬੀ ਪੜਾਈ ਦੀ ਲੋੜ ਨਹੀਂ ਸੀ, ਸਿਰਫ ਦੇਖ ਰੇਖ ਕਰਨੀ ਸੀ। ਇਹ ਢੰਗ ਨਾਲ ਖੇਡਣ, ਇਹ ਢੰਗ ਨਾਲ ਬੈਠਣ, ਇਹ ਖਿਡੌਣਿਆਂ ਨੂੰ ਤੋੜਨ ਨਾ, ਸਿਰਫ ਖੇਡਣ। ਤੋ ਬਸ ਇਤਨੀ ਹੀ ਦੇਖ ਰੇਖ ਕਰਨੀ ਸੀ। ਇਹੀ ਕਾਰਨ ਹੈ ਕਿ ਸਤਜੁਗ ਨੂੰ ਛਾਣੀਏ ਪੜ੍ਹੀਏ ਕੋਈ ਬਹੁਤੀ ਸੰਘਰਸ਼ ਵਾਲੀ ਜ਼ਿੰਦਗੀ ਨਹੀਂ ਸੀ ਔਰ ਬਹੁਤ ਕੋਈ ਉਸਾਰੂ ਕੰਮ ਵੀ ਨਹੀਂ ਸਨ। ਪਹਾੜਾਂ ਦੀ ਕੰਧਰਾਂ ਦੇ ਚਲੋਕੀ ਰਹਿੰਦੇ ਸਨ, ਰੁੱਖਾਂ ਦੀ ਛਾਂ ਹੀ ਉਹਨਾਂ ਦੇ ਮਹਿਲ ਸਨ। ਜੰਗਲ ਦੇ ਫਲ ਫੁੱਲ ਖਾ ਲੈਣੇ, ਕੰਧ ਮੂਲ ਖਾ ਲੈਣੇ ਉਹਨਾਂ ਦੀ ਖੁਰਾਕ ਸੀ। ਦਰਖਤਾਂ ਦੀ ਛਾਲ ਨਾਲ ਆਪਣਾ ਤਨ ਢਕਣ ਲੈਣਾ ਜਾਂ ਨਗਨ ਰਹਿਣਾ, ਬਸ ਇਹ ਉਹਨਾਂ ਦਾ ਪਹਿਰਾਵਾ ਸੀ। ਜ਼ਮੀਨ ਤੇ ਸੋ ਰਹਿਣਾ ਇਹ ਇਹਨਾਂ ਦਾ ਬਿਸਤਰ ਸੀ। ਔਰ ਇੱਕ ਇਲਾਕੇ ਚ ਲੋੜਾਂ ਦੀ ਪੂਰਤੀ ਨਹੀਂ ਹੋਣੀ, ਦੂਸਰੇ ਚਲੇ ਗਏ, ਤੀਸਰੇ ਚਲੇ ਗਏ, ਚੌਥੇ ਚਲੇ ਗਏ, ਇਸ ਤਰ੍ਹਾਂ ਭਰਮਣ ਕਰਦੇ ਰਹਿਣਾ। ਨਹੀਂ ਦਰਖਤਾਂ ਨਾਲੋਂ ਕੋਈ ਫਲ ਫੁੱਲ ਮਿਲੇ ਤੋ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਕਰਕੇ ਉਸਦਾ ਮਾਸ ਖਾ ਲੈਣਾ, ਬਸ ਇਹੀ ਜੀਵਨ ਸੀ ਆਦਿ ਮਨੁੱਖ ਦਾ। ਆਦਿਵਾਸੀ, ਆਦਿ ਮਨੁੱਖ ਕਿਸੇ ਵੀ ਦੇਸ਼ ਵਿੱਚ ਤੁਸੀਂ ਚਲੇ ਜਾਓ, ਇਸੇ ਤਰੀਕੇ ਨਾਲ ਜੀਵਦੇ ਸਨ। ਔਰ ਆਦਿ ਮਨੁੱਖ ਉਹਨਾਂ ਨੂੰ ਅੱਜ ਵੀ ਅਸੀਂ ਕਹਿੰਦੇ ਹਾਂ, ਤੋ ਮੈਜ ਇਸ ਆਧਾਰ ਤੇ ਕਿ ਕਈਆਂ ਨੇ ਆਦਿ ਮਨੁੱਖ ਵਾਲਾ ਰਹਿਣ ਸਹਿਣ ਖਾਣ ਪਾਨ ਅਜੇ ਵੀ ਨਹੀਂ ਛੋੜਿਆ। ਅਜੇ ਵੀ ਜੰਗਲਾਂ ਵਿੱਚ, ਅਜੇ ਵੀ ਨਗਨ, ਅਜੇ ਵੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਣਾ, ਅਜੇ ਵੀ ਦਰਖਤਾਂ ਦੇ ਪੱਤਿਆਂ ਨਾਲ ਆਪਣੇ ਤਨ ਢਕਣੇ, ਅਜੇ ਵੀ ਪਸ਼ੂਆਂ ਦੀ ਖੱਲ ਨਾਲ ਆਪਣੀ ਚੋਲੀ ਬਣਾਉਣੀ, ਆਪਣਾ ਦਾਮਨ ਢਕਣਾ, ਉਹੀ ਪੁਰਾਣੀ ਤਰਜ਼ੇ ਜ਼ਿੰਦਗੀ। ਤੋ ਕਿਸੇ ਬਹੁਤ ਵੱਡੇ ਅਵਤਾਰ ਦੀ ਲੋੜ ਨਾ ਪਈ। ਸਮਾਂ ਲੰਘਦਾ ਗਿਆ, ਇਹ ਗੋਡਿਆਂ ਦੇ ਭਾਰ ਚੱਲਣ ਵਾਲਾ ਇਹ ਬੱਚਾ, ਖਿਡੌਣਿਆਂ ਨਾਲ ਖੇਡਣ ਵਾਲਾ ਇਹ ਬੱਚਾ ਥੋੜਾ ਵੱਡਾ ਹੋਇਆ। ਤੋ ਇਸ ਨੂੰ ਤਹਿਜ਼ੀਬ ਸਿਖਾਉਣੀ ਸੀ, ਇਸ ਨੂੰ ਉੱਠਣਾ ਬੈਠਣਾ ਸਿਖਾਉਣਾ ਸੀ, ਇਸ ਨੂੰ ਬੋਲਣਾ ਸਿਖਾਉਣਾ ਸੀ, ਇਸ ਨੂੰ ਪਹਿਨਣਾ ਸਿਖਾਉਣਾ ਸੀ, ਇਹਨੂੰ ਖਾਣਾ ਪੀਣਾ ਸਿਖਾਉਣਾ ਸੀ, ਜ਼ਿੰਦਗੀ ਦੀ ਹਰ ਤਰ੍ਹਾਂ ਦੀ ਮਰਿਆਦਾ ਇਸ ਨੂੰ ਦੇਣੀ ਸੀ। ਤੋ ਫਿਰ ਆ ਗਏ ਮਰਿਆਦਾ ਪੁਰਸ਼ੋਤਮ ਰਾਮ। ਇਹ ਪ੍ਰਾਇਮਰੀ ਸਕੂਲ ਦੇ ਅਧਿਆਪਕ, ਮਰਿਆਦਾ ਸਿਖਾਉਣੀ ਹੈ, ਉੱਠਣਾ ਬੈਠਣਾ ਸਿਖਾਉਣਾ ਹੈ। ਕੁਛ ਰਾਜਨੀਤੀ ਸ਼ੁਰੂ ਹੋ ਗਈ ਸੀ, ਪਰਿਵਾਰਕ ਜ਼ਿੰਦਗੀ ਸ਼ੁਰੂ ਹੋ ਗਈ ਸੀ, ਕੁਝ ਅਰਥ ਵਿਵਸਥਾ ਦਾ ਪਸਾਰਾ ਵੀ ਆਰੰਭ ਹੋ ਗਿਆ ਸੀ। ਤੋ ਮਰਿਆਦਾ ਬਣਾਉਣੀ ਲਾਜ਼ਮੀ ਹੋ ਗਈ ਸੀ। ਤੋ ਪੁੱਤਰ ਦੀ ਕੀ ਮਰਿਆਦਾ ਹੈ, ਪਿਤਾ ਦੀ ਕੀ ਮਰਿਆਦਾ ਹੈ, ਰਾਜੇ ਦੀ ਕੀ ਮਰਿਆਦਾ ਹੈ, ਪ੍ਰਜਾ ਦੀ ਕੀ ਮਰਿਆਦਾ ਹੈ, ਗੁਰੂ ਦੀ ਕੀ ਮਰਿਆਦਾ ਹੈ, ਸ਼ਿਸ਼ ਦੀ ਕੀ ਮਰਿਆਦਾ ਹੈ, ਛੋਟੇ ਬਿਰਾ ਨੂੰ ਕਿਸ ਮਰਿਆਦਾ ਚ ਰਹਿਣਾ ਹੈ ਔਰ ਵੱਡੇ ਬਿਰਾ ਨੇ ਕਿਸ ਮਰਿਆਦਾ ਦੀ ਪਾਲਣਾ ਕਰਨੀ ਹੈ। ਇਸ ਤਰ੍ਹਾਂ ਦੇ ਸਮਾਜ ਦੀ ਮਰਿਆਦਾ, ਨੀਤੀ ਦੀ ਮਰਿਆਦਾ, ਧਰਮ ਦੀ ਮਰਿਆਦਾ ਬਣਾਈ ਗਈ। ਔਰ ਜਿਸ ਅਵਤਾਰੀ ਪੁਰਸ਼ ਦੁਆਰਾ ਬਣਾਈ ਗਈ ਉਹਨੂੰ ਆਖਿਆ ਗਿਆ ਮਰਿਆਦਾ ਪੁਰਸ਼ੋਤਮ ਰਾਮ। ਸਹਿਜੇ ਸਹਿਜੇ ਆਖਰ ਬੱਚਾ ਵੱਡਾ ਹੁੰਦਾ ਹੈ, ਸਮੇਂ ਦੇ ਨਾਲ ਵਿਕਾਸ ਜਾਰੀ ਹੈ। जैसे जैसे तुसी पिछे जाओगे मनुख इतना विकसित नहीं सी। इते देखदे हैं बहुत भारी विकास हो गया और मनुख किथे दा किथे जा पहुंचे है। नगन रहिंदा सी पर अज हजारां तरह दे कपड़ियां दा जन्म दाता है। एक थां तो दूसरी थां ते ए पैदल जांदा सी, फिर पशुआं दी असवारी इसने कीती, फिर बैल गड्डी बनाई, पर अज ते मनुख आवाज तो भी तिखे हवाई जहाजां दा मालिक है। अज ते 24 घंटियां च सारी पृथ्वी दा चक्कर ला सकदा है, इतनी तेजी पैरां दे च आ गई। रुखां दी छां तले या पहाड़ां दी कंदरां दे च अपना जीवन बतीत करन वाला अज जमीन दे ते इसने फलक बोस इमारतां खड़ियां कीतियां, बड़े वड्डे वड्डे महल, गगनचुंबी महल। ए सब तो प्रथम इशारे ही करदा सी, इदे कुल जो भाषा सी इशारे ही सन। फिर सहजे सहजे इदी जबान चो जड़ी आवाज निकली, इने आवाज नू अल्फाज देने शुरू की थे, तरह तरह दिया भाषावां दा जन्म होया। बोले होया, समझे होया, काफी समय तक रह सके तो पत्थरां देते इसने लिखना आरंभ कीता, लिपि दा जन्म होया। फिर दरख्तां दे पत्तियां देते इसने लिखिया भोज पत्र। अज ए मनुख हजारां तरह दे छापे खानियां दा मालिक है और हजारां तरह दा कागज मौजूद है, बहुत तरह तरह दिया लिखतां जन्म ले रही ने। कंदमूल या कच्चा मांस खा लेना अज हजारां तरह दे पकवान मनुख ने जो है प्रगट कीते हुए ने, हर देश दे और हर प्रांत दे, हर कौम दे तरह तरह दे अपने व्यंजन, तरह तरह दा अपना भोजन, तरह तरह दे जो है स्वादिष्टी पदार्थ। गरस के जिंदगी दे जिस पहलू दे झात मारी है, मनुख अगे वधे है। भोजन दी दुनिया दे, वस्त्रां दी दुनिया दे, फिर शस्त्रां दी दुनिया च लड़ पैंदा सी किसे नाल, ता इस दे कुल जड़े हथियार सन या ते मुंह दे दंद या उंगलियां दे नाखुन। इस वास्ते बहुते लोग प्राचीन नाखुन कटदे नहीं सन, नाखुन ते उन्हां दा हथियार सी। तो नाखुना दे नाल झरीट पा देनी या दंदा नाल कट खाना, यही इसते जो है हथियार सन। मनुख दे दंदा नालों पशुआं दे दंद कुछ ज्यादा तिखे, मनुख दे नाखुना नालों बेशतर पशुआं दे नाखुन बड़े तेज और बड़े खतरनाक, शेर, चीता, बिल्ली इत्यादि दे। तो अपने दंदा नू और अपने नाखुना नू पशुआं दे सामने कमजोर समझ के इसने लाठी नू शस्त्र बनाया। फिर लाठी नाल लोहे दी नोक लाके बरछा बनाया। फिर देखिया बरछे दी पहुंच दूर तक नहीं है, लाठी दूर तक मार नहीं कर दी। तीर कमान आई, बंदूक आई, तोप आई, टैंक आए, ते अज ते मनुख तरह तरह दे खतरनाक मिजाइल और हाइड्रोजन बम तो भी अगे लंगे। एक छिन विच ये सारी पृथ्वी नू तबाह कर सकदा है, ऐसा ही शक्तिशाली होया है। गर्स के जिस पासे देखी है इसने उन्नति कीती है, विकास जो है पीढ़ी दर पीढ़ी जारी रहे। तो प्राइमरी स्कूल तो बाद मनुखता पहुंची मिडल देच। ए बचपने तो अगे लंगे जवानी दी दहलीज देच कदम रखन वाले ਲੋਕ ਸਨ। ਦੁਆਪਰ ਇਸ ਯੁੱਗ ਨੂੰ, ਇਸ ਯੁੱਗ ਦੀ ਮਨੁੱਖਤਾ ਨੂੰ ਸਮਝਾਉਣ ਲਈ, ਪੜਾਉਣ ਲਈ ਆਏ ਸ੍ਰੀ ਕ੍ਰਿਸ਼ਨ। ਆਪ ਨੂੰ ਕਹਿੰਦੇ ਲੀਲਾ ਪੁਰਸ਼ੋਤਮ। ਆਪ ਨੇ ਜ਼ਿੰਦਗੀ ਨੂੰ ਇਸ ਆਧਾਰ ਤੇ ਖੜਾ ਕੀਤਾ ਕਿ ਮਰਿਆਦਾ ਜੀਵਨ ਲਈ ਹੈ, ਜੀਵਨ ਮਰਿਆਦਾ ਲਈ ਨਹੀਂ ਹੈ। ਮਰਿਆਦਾ ਜੀਵਨ ਦੀ ਰੱਖਿਆ ਕਰੇ, ਮਰਿਆਦਾ ਕਬੂਲ, ਪਰ ਜਿੱਥੇ ਮਰਿਆਦਾ ਨੂੰ ਜ਼ਿੰਦਾ ਰੱਖਣ ਲਈ ਜੀਵਨ ਕੁਰਬਾਨ ਕਰਨਾ ਪਵੇ, ਉੱਥੇ ਮਰਿਆਦਾ ਨੂੰ ਤਿਲਾਂਜਲੀ ਦੇ ਦੋ, ਉੱਥੇ ਮਰਿਆਦਾ ਨੂੰ ਇੱਕ ਪਾਸੇ ਰੱਖ ਦੋ। ਸਿਆਣਪ ਆ ਗਈ, ਸੂਝ ਆ ਗਈ, ਸਮਝ ਆ ਗਈ, ਆਖਿਰ ਮਰਿਆਦਾ ਤੇ ਮਨੁੱਖਤਾ ਲਈ ਹੈ, ਮਨੁੱਖ ਤੇ ਮਰਿਆਦਾ ਲਈ ਨਹੀਂ ਹੈ। ਨਹੀਂ ਤੇ ਫਿਰ ਸਿਰਫ ਮਰਿਆਦਾ ਹੀ ਬਚ ਜਾਏਗੀ, ਮਨੁੱਖ ਤੇ ਖਤਮ ਹੋ ਜਾਣਗੇ, ਤੇ ਉਸ ਮਰਿਆਦਾ ਦੀ ਕੌਣ ਪਾਲਣਾ ਕਰੇਗਾ? ਮਰਿਆਦਾ ਹੈ ਮਨੁੱਖ ਨੂੰ ਜ਼ਿੰਦਾ ਰੱਖਣ ਲਈ, ਮਨੁੱਖ ਨੂੰ ਸੁਖੀ ਦੇਣ ਲਈ, ਮਨੁੱਖ ਨੂੰ ਇਨਸਾਫ ਦੇਣ ਲਈ, ਮਨੁੱਖ ਨੂੰ ਨਿਆਏ ਦੇਣ ਲਈ। ਪਰ ਜਿੱਥੇ ਇਹ ਮਰਿਆਦਾ ਮਨੁੱਖ ਨੂੰ ਹੀ ਖਾ ਜਾਏ, ਮਨੁੱਖ ਨੂੰ ਹੀ ਨਸ਼ਟ ਕਰੇ, ਉੱਥੇ ਸ੍ਰੀ ਕ੍ਰਿਸ਼ਨ ਨੇ ਕਿਹਾ ਹੁਣ ਮਨੁੱਖ ਨੂੰ ਬਚਾਓ, ਮਰਿਆਦਾ ਨੂੰ ਨਹੀਂ। ਕੁਛ ਸਿਆਣਾ ਯੁੱਗ ਆਇਆ, ਗੁਰੂ ਨਾਨਕ ਦੀ ਦੁਨੀਆ, ਇਹ ਕਾਲਜ ਦੇ ਪ੍ਰੋਫੈਸਰ ਨੇ, ਮਨੁੱਖਤਾ ਬਹੁਤ ਸਿਆਣੀ ਹੋ ਗਈ, ਇਹ ਸਦੀ ਬਹੁਤ ਸਿਆਣੀ ਸਦੀ ਹੈ, ਇਹ ਯੁੱਗ ਬੜਾ ਸਿਆਣਾ ਯੁੱਗ ਹੈ। ਪੁਰਾਣੀਆਂ ਗੱਲਾਂ ਨਹੀਂ ਨੇ, ਥੋੜਾ ਜਿਹਾ ਤੁਸੀਂ ਪਿੱਛੇ ਚਲੇ ਜਾਓ, ਆਪਣੇ ਦਾਦੇ ਪਰਦਾਦਿਆਂ ਨੂੰ ਦੇਖੋ, ਕਿਆ ਇਤਨੇ ਵਿਕਸਿਤ ਸਨ, ਕਿਆ ਉਤਨੀ ਉਹਨਾਂ ਕੋਲ ਜਾਣਕਾਰੀ ਸੀ, ਕਿਆ ਇਤਨੀ ਉਹਨਾਂ ਕੋਲ ਸੋਝ ਬੋਝ ਸੀ। ਗਿਆਨ ਵਧਿਆ, ਸਿਆਣਪ ਵਧੀ ਹੈ, ਤੋ ਸਿਆਣੇ ਨੂੰ ਪੜਾਉਣ ਦਾ ਢੰਗ ਹੋਰ ਆਉਂਦਾ ਹੈ, ਇਆਣੇ ਨੂੰ ਪੜਾਉਣ ਦਾ ਢੰਗ ਹੋਰ ਆਉਂਦਾ ਹੈ। ਇਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਸਿਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਇਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ, ਸਿਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ। ਇਆਣਿਆਂ ਨੂੰ ਵੀ ਪੜਾਇਆ ਜਾਂਦਾ, ਸਿਆਣਿਆਂ ਨੂੰ ਵੀ ਪੜਾਇਆ ਜਾਂਦਾ। ਬੜਾ ਸਿਆਣਾ ਯੁੱਗ ਗੁਰੂ ਨਾਨਕ ਦੇ ਸਾਹਮਣੇ ਸੀ, ਬੜੇ ਧਰਮ ਗ੍ਰੰਥ ਵਿਕਸਿਤ ਹੋ ਚੁੱਕੇ ਸਨ, ਮਨੁੱਖ ਬੜਾ ਗਿਆਨੀ ਵਿਗਿਆਨੀ ਬਣਿਆ, ਬਹੁਤ ਪੱਖੀ ਇਸ ਦੇ ਕੋਲ ਸੂਝ ਤੇ ਸਮਝ, ਨਵੀਂ ਤੋਂ ਨਵੀਆਂ ਖਬਰਾਂ ਇਹ ਲੈ ਕੇ ਆ ਰਿਹਾ ਮਨੁੱਖ ਅੱਜ ਦਾ। ਔਰ ਜਿਤਨੀ ਸਿਆਣਪ ਵਧੀ ਕੁਦਰਤੀ ਗੱਲ ਹੈ, ਉਤਨਾ ਅਹੰਕਾਰ ਵਧਣਾ ਸੀ। ਤੋ ਇਹ ਯੁੱਗ ਅਹੰਕਾਰੀ ਯੁੱਗ ਹੈ। ਬਹੁਤ ਸੁੰਦਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖੇ ਹੋਏ ਨੇ ਕਿ ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਭਾਉ। ਮਨ ਨਾਰਦ ਬਣ ਗਿਆ, ਰਿਸ਼ੀਆਂ ਦੇ ਚੋਂ ਨਾਰਦ ਨੂੰ ਬੜਾ ਸਿਆਣਾ ਮੰਨਿਆ ਗਿਆ, ਬਹੁਤ ਸਿਆਣਾ। ਹਰ ਰਿਸ਼ੀਆਂ ਦੀ ਮਹਿਫਿਲ ਵਿੱਚ ਉਸਦਾ ਸਨਮਾਨ, ਟੁੱਟਿਆਂ ਹੋਏ ਨੂੰ ਜੋੜ ਦੇਣਾ ਉਹਦੇ ਕੋਲ ਸਿਆਣਪ ਹੈ, ਔਰ ਦੋ ਸਿਆਣਿਆਂ ਨੂੰ ਤੋੜ ਕੇ ਰੱਖ ਦੇਣਾ ਇਹ ਵੀ ਉਹਦੇ ਕੋਲ ਸਿਆਣਪ ਹੈ। ਬੜੀ ਵੱਡੀ ਸਿਆਣਪ ਹੈ ਜੋੜ ਤੋੜ ਦੀ, ਔਰ ਜੋੜ ਤੋੜ ਉਹੀ ਕਰ ਸਕਦਾ ਹੈ ਜਿਹਦੇ ਕੋਲ ਜੋੜਨ ਦੀ ਵੀ ਸਮਝ ਹੋਵੇ, ਤੋੜਨ ਦੀ ਵੀ ਸਮਝ ਹੋਵੇ। ਨਾਰਦ ਸਾਰੇ ਰਿਸ਼ੀਆਂ ਦੇ ਸਨਮਾਨਤ, ਹਰ ਥਾਂ ਤੇ ਪ੍ਰਗਟ, ਔਰ ਹਰ ਤਰ੍ਹਾਂ ਦੀ ਖਬਰ ਰੱਖਣ ਵਾਲਾ ਇਹ ਯੁੱਗ। ਸਿਰਫ ਹੁਣ ਆਪਣੇ ਘਰ ਦੀ ਖਬਰ ਨਹੀਂ, ਜ਼ਮੀਨ ਦੇ ਚੱਪੇ ਚੱਪੇ ਦੀ ਖਬਰ ਰੱਖਣ ਵਾਲਾ ਹੈ। ਅੱਜ ਮਨੁੱਖ ਸਾਰੀ ਦੁਨੀਆਂ ਦੀ ਖਬਰਾਂ ਅਖਬਾਰ ਵਿੱਚ ਪੜ੍ਹਦਾ, ਟੈਲੀਵਿਜ਼ਨ ਤੇ ਦੇਖਦਾ, ਰੇਡੀਓ ਰਾਹੀਂ ਸੁਣਦਾ। ਬੜਾ ਸਿਆਣਾ ਇਹ ਯੁੱਗ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਲੋਕੀ ਦੂਰ ਦਰਾਜ ਤੱਕ ਜਾਣ ਲੱਗ ਪਏ ਸਨ। ਸਤਿਗੁਰ ਆਪ ਵੀ ਨੌਖੰਡ ਪ੍ਰਿਥਵੀ ਦਾ ਜੋ ਹੈ ਭਰਮਨ ਕਰਕੇ ਦੇਸ਼ ਵਿੱਚ ਵਾਪਸ ਲੌਟੇ ਸਨ। ਬੜਾ ਭਰਮਣ, ਬੜਾ ਭਰਮਣ, ਬਰਮਾ ਵਿੱਚ ਗਏ, ਤਿੱਬਤ ਭੂਟਾਨ ਗਏ, پھر رشیا دا علاقہ، افغانستان، ایران تے سارا عرب، بڑا بھرمن گرو نانک دا۔ یگ بڑا سیاح ہو گیا، اس نو پڑھانا سی، اس نو سمجھانا سی، تو سمجھان لگیا قدرتی گل ہے، اس دے ہنکار نو پہلے مٹانا سی، اس دے اہنکار نو پہلے دور کرنا سی۔ اسے ہی کل جگ دیچ مہاتما بدھ نے بھی دیکھیا، سیاح منک ضرور ہو گیا ہے، اہنکاری ہے، تو اس نے بنائے بھکشو، بھکاری، بھکشو۔ دراصل جد بھکشا ہی لینی ہے تو مان تان والی تے کوئی گل ہے نہیں، ہنکار دی کوئی گل تے ہوئی نہ۔ آخر ایک بھکشو، ایک مانگت کس چیز دا اہنکار کر سکتا ہے؟ او دے کل کی ہنکار رہے گا؟ منک دے ہنکار نو مٹان دی خاطر بھکشو مہاتما بدھ نے بنائے، پر اے سرو ویاپی دھرم نہیں سی۔ اگر سارے بھکشو بن جان، سارے پرتھوی دے لوگ، تو پھر دین والا کون ہوے گا؟ سارے منگن والے نے، انہاں نوں کون دے گا؟ کون انہاں دی جھولی وچ رسد پانی پائے گا؟ کون انہاں نوں بھوجن کھلائے گا؟ کون انہاں نوں بستر دے گا؟ اگر سارے بھکشو بن گئے تو بھکشو ہونا مہاتما بدھ دی یہ دیشنا کچھ ایک لوگاں لئی سی، سارے لان لئی سی، سارے لئی اے لابکاری نہیں سی۔ گرو نانک دیو جی مہاراج نے لمبی نگاہ نال دیکھیا کہ سارے لاب اٹھا سکن، کچھ خاص چنندہ بندے ہی کیوں۔ جیسے ایک کالج ہوئے کسی شہر دچ، تو اتھے ڈھنڈورا پٹ دتا جائے، کچھ گھراں دے بچے اس دچ پڑھ سکدن، باقی نہیں، باقی لئی دروازے بند۔ اتھے بہت وڈی بے انصافی ہوئے گی۔ تو بودھ دھرم سارے لئی نہیں سی۔ اگر سارے ہی بھکشو بن جان، تو پھر کون انہاں دی جھولی بھرے؟ کون بھکشا دے رہے؟ اور سارے گرست دا تیاگ کر دین، تو دھرتی تے چند صدیاں تو بعد سننی ہو جائے گی، کچھ بھی نہیں رہے گا، منکتا ہی مٹ جائے گی، منکتا ہی ختم ہو جائے گی۔ تو گرو نانک دی درشٹی وچ سمو برہمنڈ سی، سارے برہمنڈ دے لوکی سن، تو آپ نے شبد دیتا سکھ، بڑا نرمان شبد، بڑی جس وچ غریبی ہے، بڑی ونمرتا ہے، سکھ۔ میں سکھنا ہے، میں سکھن نو تیار ہاں، میں سکھنا چاہنا، اور میں کچھ نہیں جاننا۔ اس طرح دے سارے جذبات کٹھے ہون، اس طرح دیا بھاوناواں کٹھیاں ہون، تے کوئی بندا ہے سکھ۔ جو آکھے میں بہت کچھ جاندا، میں بہت کچھ جاندا، ہنکاری ہوے گا، سکھ نہیں ہے۔ اس واسطے سکھ ہنکاری نہیں ہو سکدا، اور ہنکاری سکھ نہیں ہو سکدا۔ انہاں دوہاں دا آپس دے سمبند نہیں ہے۔ گرو نانک نے منک دے مول روگ نو سمجھیا، ہاں میں ہاں، میں ہی ہاں اور کوئی نہیں۔ اس صدی دا مول روگ، ہمیں روگ، مانک کو دینا کام روگ، میں گل بس کینا، منک دے کول جڑا بنیادی روگ ہے، آہنگ، ہنکار۔ یہ دھارمک سادنا کردیاں بھی کھڑا رہندا ہے، یہ دان پن دے راہیں بھی پرگٹ ہو جاندا ہے، یہ ہور طرح طرح دیاں سادنا کردیاں ہویاں بھی، گناں دے آسرے تے بھی کھڑا ہو جاندا ہے، اوگناں دے آسرے تے بھی کھڑا ہو جاندا ہے، مٹدا ہی نہیں اہنکار۔ اہنکار نو مٹان دی اکو ہی اوشتی گرو نانک نے لبھی، بھی پرتھم تو اے قبول کر کہ میں کچھ بھی نہیں جاندا۔ آخر اہنکار تے اتھے ہی ٹکدا ہے کہ میں بہت کچھ جاننا، مینوں بہت کچھ پتا ہے، تے جد آکھے کوئی مینوں کچھ بھی نہیں آوندا، اور میں کچھ بھی نہیں جاندا، کم سے کم سچ بارے، جیون بارے، پرماتما بارے میں کچھ بھی نہیں جاندا، تو ہنکار دے تے سارے آدھار ہی ٹوٹ گئے۔ اہنکار جنہ جنہ کرسیاں تے بیٹھدا سی، اوتے کرسیاں ہی ساریاں ٹوٹ گئیاں، ਉੱਥੇ ਜਾਣਕਾਰੀ ਦੀ ਕੁਰਸੀਆਂ ਤੇ ਬੈਠਦਾ ਸੀ। ਮੈਂ ਸਭ ਕੁਝ ਜਾਣਦਾ, ਮੈਨੂੰ ਹਰ ਪੱਖ ਦੀ ਸਮਝ ਹੈ, ਮੈਨੂੰ ਸਭ ਕੁਝ ਪਤਾ ਹੈ। ਸਿੱਖ, ਮੈਨੂੰ ਕੁਝ ਵੀ ਨਹੀਂ ਪਤਾ, ਮੈਂ ਕੁਝ ਵੀ ਨਹੀਂ ਜਾਣਦਾ, ਔਰ ਜੀਵਨ ਦੇ ਕਿਸੇ ਪਹਿਲੂ ਦੀ ਮੈਨੂੰ ਕੋਈ ਸੂਝ ਨਹੀਂ, ਮੈਨੂੰ ਕੋਈ ਸਮਝ ਨਹੀਂ, ਨਾ ਜ਼ਿੰਦਗੀ ਦੀ, ਨਾ ਜ਼ਿੰਦਗੀ ਨੂੰ ਦੇਣ ਵਾਲੇ ਦੀ। ਜਦ ਕੋਈ ਐਸਾ ਕਬੂਲ ਕਰਦਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਦਾ, ਤੋ ਅਹੰਕਾਰ ਦੇ ਆਧਾਰ ਮਿਟ ਜਾਂਦੇ ਨੇ, ਉਸ ਦੇ ਟਿੱਕਣ ਦੇ ਆਸਣ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਔਰ ਸਿੱਖ ਵਾਸਤਵਿਕ ਇੱਕ ਮਨਮਰਤਾ ਦੀ, ਨਿਰਮਾਣਤਾ ਦੀ ਮੂਰਤੀ ਬਣ ਕੇ ਉਜਾਗਰ ਹੁੰਦਾ ਹੈ, ਸਾਹਮਣੇ ਆਉਂਦਾ ਹੈ। ਜੈਸੇ ਸਾਰੇ ਔਗੁਣਾਂ ਦਾ ਆਧਾਰ ਗੁਰੂ ਨਾਨਕ ਨੇ ਅਹੰਕਾਰ ਨੂੰ ਮੰਨਿਆ, ਸਾਰੇ ਗੁਣਾਂ ਦੀ ਬੁਨਿਆਦ ਵਿਨਿਮਰਤਾ ਨੂੰ ਮੰਨਿਆ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ, ਸਾਰੇ ਗੁਣ ਤੇ ਚੰਗਿਆਈਆਂ ਦਾ ਜੋ ਨਿਚੋੜ ਹੈ ਉਹ ਹੈ ਮਿਠਾਸ, ਵਿਨਿਮਰਤਾ, ਨਿਰਮਾਣਤਾ। ਨਿਰਮਾਣ ਮਨੁੱਖ ਦੇ ਬੋਲਾਂ ਵਿੱਚ ਸਖਤੀ ਨਹੀਂ ਆਉਂਦੀ। ਦੇਖਦੇ ਹਾਂ ਹੱਥਾਂ ਦੇ ਛੱਡੀਆਂ ਨੇ, ਪੈਰਾਂ ਦੇ ਛੱਡੀਆਂ ਨੇ, ਪਿੰਜਰ ਹੈ। ਪ੍ਰਭੂ ਨੇ ਜ਼ਬਾਨ ਵਿੱਚ ਹੱਡੀ ਨਹੀਂ ਬਣਾਈ, ਕੰਨਾਂ ਵਿੱਚ ਵੀ ਬਾਰੀਕ ਹੱਡੀਆਂ ਨੇ, ਨੱਕ ਦੇ ਵਿੱਚ ਵੀ ਹੱਡੀ ਹੈ, ਮੂੰਹ ਮੱਥੇ ਤੇ ਵੀ ਹੱਡੀਆਂ ਨੇ, ਬਾਹਾਂ ਵਿੱਚ ਵੀ ਹੱਡੀਆਂ ਨੇ, ਪੈਰਾਂ ਵਿੱਚ ਵੀ ਹੱਡੀਆਂ ਨੇ, ਪਰ ਜਿਸ ਜ਼ਬਾਨ ਨੇ ਬੋਲਣਾ ਹੈ ਉਸ ਵਿੱਚ ਹੱਡੀ ਨਹੀਂ। ਹੱਡੀ ਸਖਤ ਆਉਂਦੀ ਹੈ, ਇਸ ਗੱਲ ਦਾ ਪ੍ਰਤੀਕ ਹੈ ਇਹ ਜ਼ਬਾਨ ਤੇਰੀ ਬੋਲ ਤੋਂ, ਤੇਰੇ ਬਚਨਾਂ ਤੋਂ, ਤੇਰੇ ਬੋਲਾਂ ਵਿੱਚ ਸਖਤੀ ਨਹੀਂ ਚਾਹੀਦੀ। ਜ਼ਬਾਨ ਤੋਂ ਜੋ ਬੋਲ ਨਿਕਲਣ ਉਹ ਸਖਤ ਨਹੀਂ ਚਾਹੀਦੇ। ਜਿਤਨੀ ਜ਼ਬਾਨ ਕੋਮਲ ਹੈ ਇਤਨੇ ਹੀ ਬੋਲ ਕੋਮਲ ਚਾਹੀਦੇ ਨੇ। ਜਿਤਨੀ ਜ਼ਬਾਨ ਜੋ ਹੈ ਲਚਕਦਾਰ ਹੈ ਇਤਨੇ ਹੀ ਬੋਲ ਲਚਕਦਾਰ ਚਾਹੀਦੇ ਨੇ। ਜਿਸ ਤਰ੍ਹਾਂ ਜ਼ਬਾਨ ਹੀ ਸਾਰੇ ਰਸ ਮਾਣਦੀ ਹੈ, ਇਸ ਤਰ੍ਹਾਂ ਬੋਲ ਵੀ ਰਸ ਦੇਣ ਵਾਲੇ ਹੋਣ, ਸਵਾਦ ਦੇਣ ਵਾਲੇ ਹੋਣ, ਫਿੱਕੇ ਨਾ ਹੋਣ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਮਹਾਰਾਜ ਤੇ ਕਹਿੰਦੇ ਨੇ ਜੋ ਫਿੱਕਾ ਬੋਲ ਰਿਹਾ ਤੇ ਸਖਤ ਬੋਲ ਰਿਹਾ ਸਾਰੀ ਜ਼ਿੰਦਗੀ ਉਸਦੀ ਫਿੱਕੀ ਹੋ ਜਾਂਦੀ ਹੈ। ਤੇ ਫਿੱਕਾ ਕੌਣ ਬੋਲਦਾ ਹੈ ਜੋ ਸਖਤ ਸੁਭਾਅ ਦਾ ਹੋ ਗਿਆ, ਤੇ ਸਖਤ ਸੁਭਾਅ ਦਾ ਕੌਣ ਹੋ ਗਿਆ ਜੋ ਅਹੰਕਾਰੀ ਹੈ। ਅਹੰਕਾਰ ਸਾਰੇ ਔਗੁਣਾਂ ਦੀ ਬੁਨਿਆਦ ਹੈ, ਵਿਨਿਮਰਤਾ ਸਾਰੇ ਗੁਣਾਂ ਦਾ ਆਧਾਰ ਹੈ, ਔਰ ਜਿੱਥੇ ਨਿਰਮਾਣਤਾ ਆ ਜਾਂਦੀ ਹੈ ਮੈਂ ਕੁਛ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ, ਔਰ ਹੱਥ ਜੋੜ ਕੇ ਹਰ ਇੱਕ ਦੇ ਅੱਗੋਂ ਜੋ ਹੈ ਖੜਾ ਹੈ, ਐਸਾ ਵੇਖ ਕੇ ਅਣਡਿੱਠ ਕਰਨ ਵਾਲਾ ਨਿਰਮਾਣ ਮਨੁੱਖ ਮਿਠਾਸ ਨਾਲ ਭਰ ਜਾਂਦਾ ਹੈ, ਰਸ ਨਾਲ ਭਰ ਜਾਂਦਾ ਹੈ, ਉਹਦੇ ਰੋਮ ਰੋਮ ਵਿੱਚ ਸਵਾਦ ਆਉਂਦਾ ਹੈ, ਉਹਦੇ ਬੋਲਾਂ ਵਿੱਚ ਕੋਮਲਤਾ, ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ। ਸਤਿਗੁਰ ਨੇ ਇਹ ਪਾਵਨ ਪਵਿੱਤਰ ਵਾਕ ਦਿੱਤਾ, ਸਿੱਖ ਤੂੰ ਕਬੂਲ ਕਰ ਕਿ ਮੈਂ ਕੁਛ ਵੀ ਨਹੀਂ ਜਾਣਦਾ ਔਰ ਮੈਂ ਜਾਣਨਾ ਚਾਹੁੰਦਾ। ਪਹਿਲੇ ਜਦ ਕੋਈ ਐਸਾ ਕਬੂਲ ਕਰਦਾ ਹੈ ਕਿ ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ, ਤਾਂ ਉਹ ਚੱਲ ਪਿਆ ਸਾਧਕ ਹੋ ਗਿਆ। ਪਰ ਸਭ ਕੁਛ ਜਾਣ ਲਿਆ, ਸਭ ਕੁਛ ਜਾਣ ਲਿਆ, ਸਭ ਕੁਛ ਦਾ ਪਤਾ ਚੱਲ ਗਿਆ, ਤੇ ਫਿਰ ਵੀ ਕਹਿੰਦਾ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਇਹ ਮਹਾਨ ਹੋ ਗਿਆ, ਪਰਮਾਤਮਾ ਵਰਗਾ ਹੋ ਗਿਆ। ਇਸ ਵਾਸਤੇ ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਉਹ ਸਿੱਖ ਪਰਮਾਤਮਾ ਜੈਸਾ ਹੋ ਜਾਂਦਾ, ਈਸ਼ਵਰ ਜੈਸਾ ਹੋ ਜਾਂਦਾ। ਜੈਸੇ ਈਸ਼ਵਰ ਆਪਣੀ ਸਮਰਥਾ, ਆਪਣੀ ਕਲਾ ਤੇ ਆਪਣੇ ਗੁਣਾਂ ਦਾ ਢੰਡੋਰਾ ਨਹੀਂ ਪਿੱਟਦਾ, ਤੇ ਕੋਈ ਉਸ ਨੂੰ ਹੰਕਾਰ ਨਹੀਂ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇਕ ਹੈ, ਉਹ ਅਮਾਨ ਹੈ, ਉਹਦੇ ਚ ਕੋਈ ਮਾਣ ਨਹੀਂ ਉਸ ਪ੍ਰਭੂ ਦੇ ਚ, ਭਾਵੇਂ ਉਹ ਗੁਣਾਂ ਦਾ ਖਜ਼ਾਨਾ ਹੈ। ਇਸੇ ਤਰੀਕੇ ਨਾਲ ਜਦ ਕੋਈ ਸਿੱਖ ਸਿੱਖ ਕੇ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਤੇ ਫਿਰ ਵੀ ਕਹਿੰਦਾ ਮੈਂ ਕੁਛ ਵੀ ਨਹੀਂ ਜਾਣਦਾ, ਤਾਂ ਉਹ ਵੀ ਪਰਮਾਤਮਾ ਵਰਗਾ ਹੋ ਜਾਂਦਾ, ਈਸ਼ਵਰ ਵਰਗਾ ਹੋ ਜਾਂਦਾ। ਸਤਿਗੁਰ ਇਸ ਤਰ੍ਹਾਂ ਦੀ ਦਾਤ ਹਰ ਇੱਕ ਦੀ ਝੋਲੀ ਚ ਪਾਉਣ।